ਵਾਰ 18 ਦੀ ਪੌੜੀ 14 ਵਿੱਚ ਉਚਾਰਨ ਕਰਦਿਆਂ ਫਰਮਾਨ ਕਰਦੇ ਨੇ, ਨਿਰੰਕਾਰ ਆਕਾਰ ਕਰ ਗੁਰ ਮੂਰਤ ਹੋਏ ਧਿਆਨ ਧਰਾਇਆ, ਚਾਰ ਵਰਨ ਗੁਰਸਿੱਖ ਕਰ ਸਾਧ ਸੰਗਤ ਸੱਚ ਖੰਡ ਵਸਾਇਆ, ਵੇਦ ਕਤੇ ਬਹੁ ਬਾਹਰਾ ਅਕਥ ਕਥਾ ਗੁਰ ਸ਼ਬਦ ਸੁਣਾਇਆ, ਵੀਹਾਂ ਅੰਦਰ ਵਰਤਮਾਨ ਗੁਰਮੁਖ ਹੋਏ 21 ਲਿਖਾਇਆ, ਮਾਇਆ ਵਿੱਚ ਉਦਾਸ ਕਰ ਨਾਮਦਾਨ ਇਸ਼ਨਾਨ ਦੜਾਇਆ, 12 ਪੰਥ 71 ਕਰ ਗੁਰਮੁਖ ਗਾਡੀ ਰਾਹ ਚਲਾਇਆ, ਪਤ ਪੌੜੀ ਚੜ ਨਿਜ ਘਰ ਆਇਆ, ਪਤ ਪੌੜੀ ਚੜ ਨਿਜ ਘਰ ਆਇਆ, ਨਿਰੰਕਾਰ ਆਕਾਰ ਕਰ ਗੁਰਮੂਰਤ ਹੋਏ ਧਿਆਨ ਧਰਾਇਆ। ਕਹਿਣ ਲੱਗੇ ਭਾਵੇਂ ਉਹ ਪਰਮਾਤਮਾ ਨਿਰੰਕਾਰ ਹੈ, ਭਾਵ ਨਿਰਆਕਾਰ ਹੈ, ਉਸ ਦਾ ਕੋਈ ਆਕਾਰ ਨਹੀਂ ਹੈ, ਪਰੰਤੂ ਨਿਰੰਕਾਰ ਆਕਾਰ ਗੁਰ ਕਰ ਗੁਰਮੂਰਤ ਹੋਏ ਧਿਆਨ ਧਰਾਇਆ। ਕਹਿਣ ਲੱਗੇ ਉਸ ਨਿਰੰਕਾਰ ਪਰਮੇਸ਼ਰ ਨੇ ਨਾ ਜਿਵੇਂ ਗੁਰੂ ਦੇ ਰੂਪ ਵਿੱਚ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਵਿੱਚ ਉਹਨੇ ਆਪਣਾ ਆਕਾਰ ਧਾਰਿਆ, ਨਿਰਗੁਣ ਸਰੂਪ ਧਾਰਨ ਕੀਤਾ, ਅਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਜਗਤ ਦੇ ਵਿੱਚ ਭੇਜਿਆ, ਜਿਨ੍ਹਾਂ ਨੇ ਆਣ ਕੇ ਸੰਸਾਰ ਜਗਤ ਵਿੱਚ ਉਸ ਵਾਹਿਗੁਰੂ ਦਾ ਧਿਆਨ ਹੀ ਸਾਰੇ ਦੇ ਸਾਰੇ ਸੰਸਾਰ ਨੂੰ ਧਰਾਇਆ ਹੈ। ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਨਿਰੰਕਾਰ ਪਰਮੇਸ਼ਰ ਦੀ ਹੀ ਪ੍ਰਤੱਖ ਰੂਪ ਵਿੱਚ ਮੂਰਤ ਨੇ, ਉਸ ਨਿਰੰਕਾਰ ਪਰਮੇਸ਼ਰ ਦਾ ਹੀ ਪ੍ਰਤੱਖ ਰੂਪ ਵਿੱਚ ਆਕਾਰ ਹਨ। ਨਿਰੰਕਾਰ ਪਰਮਾਤਮਾ ਦਾ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਰਗੁਣ ਸਰੂਪ ਹਨ, ਜਿਸ ਤਹਿਤ ਬਾਣੀ ਵਿੱਚ ਵੀ ਬਚਨ ਆਏ, ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਚ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਬਚਨ ਆਏ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਸ ਨੂੰ ਪਾਵਨ ਸਵਈਆਂ ਵਿੱਚ ਬਚਨ ਵਰਤਿਆ ਕਿ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹਨਾਂ ਬਚਨਾਂ ਨੂੰ ਭਾਈ ਗੁਰਦਾਸ ਜੀ ਕਹਿ ਰਹੇ ਨੇ ਨਿਰੰਕਾਰ ਆਕਾਰ ਕਰ ਗੁਰਮੂਰਤ ਹੋਏ ਧਿਆਨ ਧਰਾਇਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਨਿਰੰਕਾਰ ਪਰਮਾਤਮਾ ਦੀ ਜੋਤ ਹੀ ਇਸ ਧਰਤੀ ਦੇ ਉੱਤੇ ਸਰਗੁਣ ਸਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਚਾਰ ਵਰਨ ਗੁਰਸਿੱਖ ਕਰ ਸਾਧ ਸੰਗਤ ਸੱਚ ਖੰਡ ਵਸਾਇਆ। ਸਤਿਗੁਰੂ ਪਾਤਸ਼ਾਹ ਨੇ ਫਿਰ ਚਾਰ ਵਰਨਾਂ ਨੂੰ, ਕੀ ਖੱਤਰੀ ਕੀ ਬ੍ਰਾਹਮਣ ਕੀ ਵੈਸ਼ ਤੇ ਸ਼ੂਦਰ, ਚਾਰਾਂ ਵਰਨਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਸਿੱਖ ਕਰਕੇ ਤੇ ਸਾਧ ਸੰਗਤ ਰੂਪੀ ਸੱਚਖੰਡ ਇਸ ਧਰਤੀ ਦੇ ਉੱਤੇ ਵਸਾ ਦਿੱਤਾ। ਆਪਾਂ ਨਿਰੰਕਾਰ ਨੂੰ ਕਹਿੰਦੇ ਨਾ ਨਿਰੰਕਾਰ ਸੱਚਖੰਡ ਦੇ ਵਿੱਚ ਵਸਦਾ, ਜਾਂ ਜਿੱਥੇ ਨਿਰੰਕਾਰ ਹੈ ਉੱਥੇ ਹੀ ਸੱਚਖੰਡ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰਾਂ ਵਰਨਾਂ ਨੂੰ ਗੁਰਸਿੱਖ ਬਣਾ, ਸਾਧ ਸੰਗਤ ਬਣਾ, ਸੱਚਖੰਡ ਕਿੱਥੇ ਵਸਾ ਦਿੱਤਾ? ਕਿਉਂਕਿ ਨਿਰੰਕਾਰ ਸਰੂਪ ਨੇ ਗੁਰੂ ਨਾਨਕ ਦੇਵ ਪਾਤਸ਼ਾਹ। ਸਾਧ ਸੰਗਤ ਸੱਚਖੰਡ ਵਸਾਇਆ, ਸਾਧ ਸੰਗਤ ਰੂਪ ਸੱਚਖੰਡ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਹੀ ਵਸਾ ਦਿੱਤਾ। ਆਪ ਜਦੋਂ ਸੰਗਤਾਂ ਵਿੱਚ ਚੌਂਕੜਾ ਮਾਰ ਕੇ ਬੈਠਦੇ ਨੇ ਤਾਂ ਸਮਝੋ ਸੱਚਖੰਡ ਵਿੱਚ ਨਿਰੰਕਾਰ ਚੌਂਕੜਾ ਮਾਰ ਕੇ ਬੈਠਾ ਹੈ, ਆਪ ਅਕਾਲ ਪੁਰਖ ਵਾਹਿਗੁਰੂ ਚੌਂਕੜਾ ਲਾ ਕੇ ਬੈਠਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਰੂਪ ਦੇ ਵਿੱਚ। ਵੇਦ ਕਿਤਾਬੋਂ ਬਾਹਰਾ ਅਕਥ ਕਥਾ ਗੁਰ ਸ਼ਬਦ ਸੁਣਾਇਆ, ਜਿਹੜਾ ਵੇਦਾਂ ਕਿਤਾਬਾਂ ਤੋਂ ਬਾਹਰ ਹੈ, ਭਾਵ ਵੇਦਾਂ ਕਿਤਾਬਾਂ ਦੁਆਰਾ ਜਿਸ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਜਿਸ ਪ੍ਰਭੂ ਦੀ ਕਥਾ ਅਕਥ ਹੈ, ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਸ ਵਾਹਿਗੁਰੂ ਦਾ ਸਤਿਗੁਰੂ ਪਾਤਸ਼ਾਹ ਨੇ ਉਪਦੇਸ਼ ਸ਼ਬਦ ਦੇ ਰੂਪ ਵਿੱਚ ਸਾਨੂੰ ਸੁਣਾਉਣਾ ਕੀਤਾ ਹੈ। ਪਰਮਾਤਮਾ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਜਗਤ ਨੂੰ ਆਣ ਕੇ ਦਿੱਤਾ, ਉਹ ਆਪਣੇ ਸ਼ਬਦ ਰੂਪ ਦੇ ਵਿੱਚ ਗੁਰਬਾਣੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਜਿਨ੍ਹਾਂ ਦੁਆਰਾ ਇਹ ਸਿੱਖ ਪਰਮੇਸ਼ਰ ਦੇ ਚਰਨਾਂ ਵਿੱਚ ਸਾਂਝ ਪਾ ਲੈਂਦਾ ਹੈ। ਗੁਰਬਾਣੀ ਇਹ ਸ਼ਬਦ ਪਰਮੇਸ਼ਰ ਤੋਂ ਆਇਆ ਤੇ ਪਾਤਸ਼ਾਹ ਨੇ ਆਖਿਆ ਜਿਹੜੇ ਇਸ ਸ਼ਬਦ ਤੇ ਬਾਣੀ ਦੀ ਕਮਾਈ ਕਰਨਗੇ, ਜਿੱਥੋਂ ਇਹ ਬਾਣੀ ਆਈ ਹੈ ਉੱਥੇ ਤੱਕ ਹੀ ਤੁਹਾਡੀ ਸੁਰਤ ਨੂੰ ਲੈ ਜਾਏਗੀ। ਭਾਵ ਬਾਣੀ ਧੁਰੋਂ ਆਈ ਸਾਡੀ ਸੁਰਤ ਬਿਰਤੀ ਨੂੰ ਧੁਰ ਤੱਕ ਲੈ ਜਾਂਦੀ ਹੈ, ਬਾਣੀ ਖਸਮ ਦੀ ਹੈ ਖਸਮ ਤੱਕ ਲੈ ਜਾਂਦੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਸ਼ਬਦ ਦਾ ਉਪਦੇਸ਼ ਸਾਰੇ ਦੇ ਸਾਰੇ ਸੰਸਾਰ ਨੂੰ ਦੇਣਾ ਕੀਤਾ। ਵੀਹਾਂ ਅੰਦਰ ਵਰਤਮਾਨ ਗੁਰਮੁਖ ਹੋਏ ਇੱਕੀ ਹੀ ਲਿਖਾਇਆ। ਲੋਕੀ ਜੋ ਸ਼ਬਦ ਧਾਰਨ ਕਰਨ ਤੋਂ ਪਹਿਲਾਂ ਵੀਹਾਂ ਵਿੱਚ ਵਰਤਮਾਨ ਸਨ, ਵੀਹ ਕਹੀਏ ਸੰਸਾਰ ਜਿਹੜਾ ਜਗਤ ਹੈ ਤੇ ਇੱਕਵਾਂ ਕਹੀਏ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ। ਕਹਿਣ ਲੱਗੇ ਜਿਨ੍ਹਾਂ ਲੋਕਾਂ ਨੇ ਸ਼ਬਦ ਨੂੰ ਆਪਣੇ ਮਨ ਹਿਰਦੇ ਵਿੱਚ ਨਹੀਂ ਸੀ ਧਾਰਿਆ, ਉਹ ਪਹਿਲਾਂ ਵੀਹਾਂ ਵਿੱਚ ਹੀ ਵਰਤਮਾਨ ਸਨ, ਵੀਹਾਂ ਵਿੱਚ ਹੀ ਖਚਿਤ ਸਨ। ਭਾਵ ਕਿੱਥੇ? ਸੰਸਾਰ ਵਿੱਚ, ਦੁਨੀਆਂ ਦੇ ਵਿੱਚ ਹੀ ਖੁਬੇ ਹੋਏ ਸਨ। ਉਹਨਾਂ ਦੀ ਸੁਰਤ ਕੇਵਲ ਦੁਨੀਆਂ ਦੀ ਮਾਇਆ, ਪਦਾਰਥ, ਪਰਿਵਾਰ, ਕੁਟੁੰਬ, ਜਗਤ ਦੇ ਵਿੱਚ ਹੀ ਖਚਿਤ ਸੀ ਸੁਰਤ। ਪਰ ਕਹਿਣ ਲੱਗੇ ਗੁਰਮੁਖ ਹੋਏ ਇੱਕੀ ਹੀ ਲਿਖਾਇਆ। ਜਦੋਂ ਉਹ ਲੋਕ ਦੁਨੀਆਂ ਵਾਲੇ ਪਾਸਿਓਂ ਹਟ ਮਨ ਬਿਰਤੀ ਨੂੰ ਰੋਕ ਕੇ ਗੁਰੂ ਦੀ ਸ਼ਰਨ ਵਿੱਚ ਪਏ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਤੇ ਸਤਿਗੁਰ ਨੇ ਉਹਨਾਂ ਨੂੰ ਗੁਰਮੁਖ ਬਣਾ ਦਿੱਤਾ। ਗੁਰਮੁਖ ਹੋ ਕੇ ਉਹਨਾਂ ਨੇ ਗੁਰ ਸ਼ਬਦ ਦੀ ਕਮਾਈ ਕਰ ਇੱਕ ਨਿਰੰਕਾਰ ਪਰਮੇਸ਼ਰ ਨਾਲ ਸਾਂਝ ਪਾ ਲਈ। ਫਿਰ ਜੀਵਨ ਕੀ ਬਣ ਗਿਆ ਉਹਨਾਂ ਦਾ? ਰਹਿੰਦੇ ਦੁਨੀਆਂ ਵਿੱਚ ਹੀ, ਮਾਇਆ ਵਿੱਚ ਉਦਾਸ ਕਰ ਨਾਮ ਦਾਨ ਇਸ਼ਨਾਨ ਦਿੜਾਇਆ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਗੁਰਮੁਖ ਜਨਾਂ ਨੂੰ, ਉਹਨਾਂ ਆਪਣੇ ਗੁਰਸਿੱਖ ਪਿਆਰਿਆਂ ਨੂੰ ਮਾਇਆ ਵਿੱਚ ਉਦਾਸ ਰਹਿ ਕੇ ਨਾਮ ਦਾਨ ਅਤੇ ਇਸ਼ਨਾਨ ਦ੍ਰਿੜ ਕਰਵਾਇਆ। ਭਾਵ ਰਹਿਣਾ ਦੁਨੀਆਂ ਚ ਗ੍ਰਸਤ ਜੀਵਨ ਚ, ਕਿਰਤ ਵੀ ਕਰਨੀ ਹੈ ਪਰ ਕਿਰਤ ਕਰਦਿਆਂ ਉਸ ਕਰਤੇ ਦੇ ਚਰਨਾਂ ਨਾਲ ਜੁੜਨਾ ਹੈ, ਭਾਵ ਨਾਮ ਜਪਣਾ ਹੈ। ਸੰਸਾਰ ਦੇ ਆਰ ਪਾਰ ਤੇ ਸੰਸਾਰ ਦੇ ਕੰਮ ਕਾਰ ਤੇ ਧੰਦੇ ਕਰਨੇ ਨੇ, ਪਰ ਆਹਰ ਪਾਹਰ ਤੇ ਧੰਦੇ ਕਰਦਿਆਂ ਹੋਇਆਂ ਧਰਮ ਕਮਾਉਣਾ ਹੈ ਤੇ ਵੰਡ ਕੇ ਛਕਣਾ ਹੈ, ਇਹ ਦਾਨ ਵੀ ਦ੍ਰਿੜ ਕਰਾਇਆ। ਫਿਰ ਸੰਸਾਰ ਜਗਤ ਵਿੱਚ ਰਹਿ ਕੇ ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਵਿਖੜੈ ਦਾਉ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਜਿੱਥੇ ਇਸ਼ਨਾਨ ਪਾਨ ਕਰਕੇ ਮਾਲਕ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਹੈ, ਉੱਥੇ ਸ਼ਬਦ ਦੁਆਰਾ, ਨਾਮ ਸਿਮਰਨ ਦੁਆਰਾ, ਪ੍ਰਭੂ ਦੇ ਚਿੰਤਨ ਦੁਆਰਾ ਆਪਣੇ ਮਨ ਹਿਰਦੇ ਦਾ ਇਸ਼ਨਾਨ ਵੀ ਕਰਾਉਣਾ ਹੈ। ਅੰਤਰਗਤ ਤੀਰਥ ਮਲ ਨਾਉ, ਅੰਤਰ ਆਤਮੇ ਵੀ ਪਰਮੇਸ਼ਰ ਦੇ ਨਾਮ ਦੁਆਰਾ ਮਲ ਮਲ ਕੇ ਮਨ ਹਿਰਦੇ ਦਾ ਇਸ਼ਨਾਨ ਵੀ ਕਰਾਉਣਾ ਹੈ। ਇਸ ਦਾ ਭਾਵ ਹੈ ਨਾਮ ਦਾਨ ਇਸ਼ਨਾਨ ਦਿੜਾਇਆ। ਸਤਿਗੁਰੂ ਪਾਤਸ਼ਾਹ ਨੇ ਮਾਇਆ ਵਿੱਚ ਆਪਣੇ ਗੁਰਸਿੱਖਾਂ ਨੂੰ ਉਦਾਸ ਰੱਖ ਕੇ, ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰੱਖ ਕੇ ਪਰਮੇਸ਼ਰ ਦੇ ਨਾਮ ਦਾ, ਦੂਸਰਿਆਂ ਨੂੰ ਪਰਮੇਸ਼ਰ ਦਾ ਨਾਮ ਜਪਣ ਦੀ ਪ੍ਰੇਰਨਾ ਦੇਣੀ ਤੇ ਵੰਡ ਕੇ ਛਕਣ ਦਾ ਦਾਨ, ਅਤੇ ਅੰਤਸ਼ ਕਰਨ ਦੁਆਰਾ ਵੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲੀਨ ਹੋ ਕੇ ਅੰਤਰ ਆਤਮੇ ਇਸ਼ਨਾਨ ਕਰਾਉਣ ਦਾ ਉਪਦੇਸ਼ ਵੀ ਦ੍ਰਿੜ ਕਰਾਇਆ। ਅੰਮ੍ਰਿਤ ਵੇਲੇ ਉੱਠਣ ਸਰੀਰਕ ਇਸ਼ਨਾਨ ਦੇ ਨਾਲ ਨਾਲ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੈ। ਇਸ ਲਈ ਅੰਮ੍ਰਿਤ ਵੇਲੇ ਸਰੀਰਕ ਇਸ਼ਨਾਨ ਦੇ ਨਾਲ ਨਾਲ ਨਾਮ ਸਿਮਰਨ ਵਿੱਚ ਜੁੜ ਕੇ ਵਾਹਿਗੁਰੂ 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 ਬਾਣੀ ਪੜ ਕੇ, ਮੂਲ ਮੰਤਰ ਜਪ ਕੇ, ਗੁਰੂ ਚਰਨਾਂ ਨਾਲ ਸਾਂਝ ਪਾ ਕੇ ਅੰਤਸ਼ ਕਰਨ ਦਾ ਇਸ਼ਨਾਨ ਵੀ ਕਰਨਾ, ਇਹ ਉਪਦੇਸ਼ ਗੁਰੂ ਬਾਬਾ ਜੀ ਨੇ ਦ੍ਰਿੜ ਕਰਾਇਆ ਹੈ ਆਪਣੇ ਗੁਰਮੁਖ ਜਨਾਂ ਗੁਰਸਿੱਖਾਂ ਨੂੰ। ਬਾਰਾਂ ਪੰਥ ਇਕੱਤਰ ਕਰ ਗੁਰਮੁਖ ਗਾਡੀ ਰਾਹ ਚਲਾਇਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜੋਗੀਆਂ ਦੇ ਜਿਹੜੇ ਵੱਖ ਵੱਖ ਬਣਾਏ ਹੋਏ 12 ਪੰਥ ਸੀ, ਉਹਨਾਂ ਸਾਰਿਆਂ ਵਿੱਚੋਂ ਲੋਕਾਂ ਨੂੰ ਕੱਢ ਦਿੱਤਾ। 12 ਪੰਥ ਇਕੱਤਰ ਕਰ, ਇਕੱਤਰ ਕਰਦਾ ਮਤਲਬ ਇਕੱਠੇ ਕਰਕੇ ਤੇ ਗੁਰਮੁਖ ਜਨਾਂ ਨੂੰ ਇੱਕੋ ਰਾਹ ਹੀ ਦੱਸਿਆ, ਕਿਹੜਾ? ਗੁਰਮੁਖ ਗਾਡੀ ਰਾਹ ਚਲਾਇਆ। ਕਹਿੰਦੇ ਗੁਰਮੁਖਾਂ ਨੂੰ ਇੱਕ ਗਾਡੀ ਰਾਹ ਦੱਸ ਦਿੱਤਾ, ਪੱਧਰਾ ਤੇ ਬਿਲਕੁਲ ਸੁਖਾਲਾ ਰਸਤਾ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖ ਗੁਰਮੁਖ ਜਨਾਂ ਨੂੰ ਦੱਸਣਾ ਕੀਤਾ, ਭਾਵ ਗੁਰਮੁਖ ਗਾਡੀ ਰਾਹ ਚਲਾਇਆ, ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਖਾਣਾ, ਵੰਡ ਕੇ ਛਕਣਾ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਇਬਾਦਤ ਵਿੱਚ ਜੁੜਨਾ, ਜੋਗੀ ਲੋਕਾਂ ਦੇ 12 ਪੰਥ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਆਦਿਕਾਂ ਤੇ ਪਹਾੜਾਂ ਦੀਆਂ ਚੋਟੀਆਂ ਵਿੱਚ ਬਹਿ ਗਏ ਸਨ, ਜਾ ਕੇ ਉਹਨਾਂ ਵਿੱਚੋਂ ਕੱਢ ਕੇ ਗ੍ਰਸਥ ਜੀਵਨ ਵਿੱਚ ਰਹਿ ਕੇ ਸੰਸਾਰ ਜਗਤ ਵਿੱਚ ਰਹਿ ਕੇ ਹੀ ਪਰਮੇਸ਼ਰ ਦੀ ਆਰਾਧਨਾ ਕਰਕੇ ਰੱਬ ਨੂੰ ਪਾਉਣ ਦਾ ਸੌਖਾ ਰਸਤਾ ਦੱਸ ਦਿੱਤਾ। ਪਤ ਪੌੜੀ ਚੜ ਨਿਜ ਘਰ ਆਇਆ, ਕਹਿਣ ਲੱਗੇ ਫਿਰ ਨਿਰੰਕਾਰ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਉਹਨਾਂ ਨੇ ਇੱਜ਼ਤ ਪ੍ਰਾਪਤ ਕੀਤੀ, ਪਤ ਪ੍ਰਾਪਤ ਕੀਤੀ। ਕਹਿਣ ਲੱਗੇ ਇਸ ਪਤ ਦੀਆਂ ਪੌੜੀਆਂ ਚੜ ਕੇ ਫਿਰ ਉਹ ਨਿਜ ਸਰੂਪ ਦੇ ਵਿੱਚ ਅਸਥਿਤ ਹੋ ਗਏ ਜਿਹੜੇ ਗੁਰਮੁਖ ਜਾਣੇ। ਇਸ ਲਈ ਸਤਸੰਗ ਉਹ ਆਪਣੇ ਨਿਜ ਘਰ ਨੂੰ ਵਿਦਵਾਨ ਸਵੈ ਸਰੂਪ ਵੀ ਕਹਿੰਦੇ ਹਨ। ਇਹ ਤਰਾਹੇ ਪਤ ਪੌੜੀਆਂ ਚੜੀਆ ਹੋਏ 21। ਤੋ ਸਤਸੰਗਤ, ਜਿਹੜੇ ਜੋਗੀਆਂ ਦੇ ਬਣਾਏ ਹੋਏ ਤਰ੍ਹਾਂ ਤਰ੍ਹਾਂ ਦੇ 12 ਪੰਥ ਸਨ, ਰਾਵਲ, ਹੇਤ ਪੰਥ, ਪਾਮ ਪੰਥ, ਆਈ ਪੰਥ, ਗਮੇ ਪੰਥ, ਪਾਗਲ ਪੰਥ, ਗੋਪਾਲ ਪੰਥ, ਕੰਥੜੀ ਪੰਥ, ਬਨ ਪੰਖ, ਧਵਜ ਪੰਥ, ਚੋਲੀ ਪੰਥ, ਦਾਸ ਪੰਥ, ਇਹ ਤਾਂ ਆਦਿਕ ਦਾਸ ਦੇ ਕਹਿਣ ਦਾ ਭਾਵ ਇਹ ਜੋਗੀਆਂ ਦੇ ਬਣਾਏ ਹੋਏ ਵੱਖ ਵੱਖ 12 ਪੰਥ ਨੇ, ਰਸਤੇ ਨੇ। ਸੰਨਿਆਸੀਆਂ ਦੇ ਵੀ 10 ਹੀ ਪੰਥ ਨੇ, ਤੀਰਥ, ਆਸ਼ਰਮ, ਬਨ, ਆਰਨਿੰਜਿਆ, ਗਿਰ, ਪਰਬਤ, ਸਾਗਰ, ਸਰਸਵਤੀ, ਭਾਰਤੀ, ਪੁਰੀ, ਇਹ ਉਹਨਾਂ ਦੇ ਪੰਥ ਨੇ ਸੰਨਿਆਸੀ ਲੋਕਾਂ ਦੇ। ਜੋਗੀਆਂ ਦੇ 12 ਅਤੇ ਸੰਨਿਆਸੀਆਂ ਦੇ 10 ਇਹ ਪੰਥ ਦਾਸ ਨੇ ਜਿਹੜੇ ਵਰਣਨ ਕੀਤੇ ਹਨ, ਦੱਸੇ ਹਨ। ਸਤਸੰਗਤ, ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਇਹਨਾਂ ਸਾਰਿਆਂ ਰਸਤਿਆਂ ਤੋਂ ਹਟਾ ਦਿੱਤਾ। ਇਹ ਚੇਤੇ ਰੱਖਣਾ, ਜਿਹੜਾ ਸਿੱਖ ਹੈ ਇਹ ਸੰਨਿਆਸੀਆਂ ਦੇ 10 ਪੰਥ, 10 ਰਸਤੇ, ਉਹਨਾਂ ਵਿੱਚ ਵੀ ਗਲਤਾਨ ਨਹੀਂ ਹੁੰਦਾ। ਜੋਗੀਆਂ ਦੇ ਜਿਹੜੇ ਬਣਾਏ 12 ਪੰਥ ਨੇ, ਉਹਨਾਂ ਦੇ ਵਿੱਚ ਵੀ ਮਸਤ ਨਹੀਂ ਹੁੰਦਾ। ਇਹ ਕੇਵਲ ਗੁਰੂ ਦਾ ਦੱਸਿਆ ਰਸਤਾ ਕਿਹੜਾ, ਗੁਰੂ ਦਾ ਦਰਸਾਇਆ ਮਾਰਗ ਕਿਹੜਾ, ਨਿਰੰਕਾਰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਇਹ ਹੋਛੀਆਂ ਗੱਲਾਂ ਵਿੱਚ ਹੀ ਬਾਕੀ ਲੋਕ ਜਿਹੜੇ ਆ ਕਿ ਸੰਨਿਆਸੀ ਤੇ ਕਿ ਜੋਗੀ, ਇਹ ਗਲਤਾਨ ਰਹੇ। ਪਾਤਸ਼ਾਹ ਨੇ ਪਾਵਨ ਬਾਣੀ ਚ ਦੱਸਿਆ ਇਹਨਾਂ, 12 ਮੈਂ ਰਾਵਲ ਖੱਪ ਜਾਵੇ, 4-6 ਮੈਂ ਸੰਨਿਆਸੀ। 12 ਮੈਂ 12 ਰਸਤੇ, 12 ਪੰਥ ਜੋਗੀਆਂ ਦੇ, 4-6 ਮੈਂ ਸੰਨਿਆਸੀ। 4 ਦਾ ਅਰਥ 4, 6 ਦਾ ਅਰਥ 6, 4 ਤੇ 6 10, ਇਹ ਸਾਰੇ ਦੇ ਸਾਰੇ ਸੰਨਿਆਸੀ ਇਹਨਾਂ 10 ਰਸਤਿਆਂ ਚ, ਤੇ ਜੋਗੀ ਲੋਕ ਉਹਨਾਂ 12 ਪੰਥਾਂ ਦੇ ਵਿੱਚ ਉਹਨਾਂ ਰਸਤਿਆਂ ਚ ਹੀ ਗਲਤਾਨ ਰਹੇ, ਪਰ ਜੀਵਨ ਦੀ ਬਾਜੀ ਜਿੱਤ ਕੇ ਨਹੀਂ ਜਾ ਸਕੇ। ਇਸ ਲਈ ਜਿਹੜੇ ਪ੍ਰਭੂ ਪਿਆਰੇ ਸਤਿਗੁਰੂ ਦੇ ਗੁਰਸਿੱਖ ਜਨ ਹਨ, ਗੁਰਮੁਖ ਜਨ, ਉਹ ਨਾਮ ਸਿਮਰਨ ਵਿੱਚ ਜੁੜ ਕੇ ਨਿਰੰਕਾਰ ਪਰਮਾਤਮਾ ਦੇ ਘਰ ਤੱਕ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ। ਆਪਣੇ ਸਵੈ ਸਰੂਪ ਨਿਜ ਘਰ ਵਿੱਚ ਟੇਕ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਿੰਤਨ ਵਿੱਚ ਲੀਨ ਹੋ, ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ। ਵਾਰ 18 ਪੌੜੀ 15 ਵਿੱਚ ਪਵਿੱਤਰ ਅੰਮ੍ਰਿਤ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਉਹਨਾਂ ਗੁਰਮੁਖਾਂ ਦਾ ਹੀ ਗਾਡੀ ਰਾਹ ਦੱਸ ਰਹੇ ਹਨ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਇਆ ਹੈ। ਗੁਰਮੁਖ ਮਾਰਗ ਪੈਰ ਧਰ, ਦੁਬਦਾ ਵਾਟ ਕੁਵਾਟ ਨਾ ਧਾਇਆ, ਸਤਿਗੁਰ ਦਰਸ਼ਨ ਦੇਖ ਕੇ ਮਰਦਾ ਜਾਂਦਾ ਨਦਰ ਨਾ ਆਇਆ, ਕੰਨੀ ਸਤਿਗੁਰ ਸ਼ਬਦ ਸੁਣ ਅਨ ਹਦ ਰੁਣ ਚੁਣਕਾਰ ਸੁਣਾਇਆ, ਸਤਿਗੁਰ ਸਰਣੀ ਆਏ ਕੈ ਨਿਹਚਲ ਸਾਧੂ ਸੰਗ ਮਿਲਾਇਆ, ਚਰਨ ਕਵਲ ਮਕਰੰਦ ਰਸ ਸੁਖ ਸੰਪਟ ਵਿੱਚ ਸਹਿਜ ਸਮਾਇਆ, ਪਿਰਮ ਪਿਆਲਾ ਅਪਿਓ ਪੀ ਆਇਆ, ਪਿਰਮ ਪਿਆਲਾ ਅਪਿਓ ਪੀ ਆਇਆ। ਗੁਰਮੁਖ ਮਾਰਗ ਪੈਰ ਧਰ, ਦੁਬਦਾ ਵਾਟ ਕੋਵਾਟ ਨਾ ਤਾਇਆ। ਜਿਹੜੇ ਗੁਰਮੁਖ ਲੋਕ ਨੇ ਸਾਧ ਸੰਗਤ, ਉਹ ਸਤਿਗੁਰੂ ਦੇ ਦਰਸਾਏ ਨਾਮ ਸਿਮਰਨ ਦੇ ਰਸਤੇ ਦੇ ਉੱਤੇ ਚੱਲਦੇ ਨੇ। ਗੁਰਮੁਖ ਮਾਰਗ ਪੈਰ ਧਰ, ਜਿਹੜਾ ਗੁਰੂ ਵਾਲੇ ਪਾਸੇ ਮੁੱਖ ਕਰਨਾ ਹੈ, ਸਤਿਗੁਰੂ ਦੇ ਆਸ਼ੇ ਤੇ ਚੱਲਣਾ ਹੈ, ਉਸ ਰਾਹ ਦੇ ਉੱਤੇ ਗੁਰਮੁਖ ਜਨ ਚੱਲਦੇ ਨੇ। ਦੁਬਦਾ ਵਾਟ ਕੁਵਾਟ ਨਾ ਧਾਇਆ, ਦੁਬਦਾ ਦਾ ਰਸਤਾ ਖੋਟਾ ਰਸਤਾ ਹੈ। ਦੁਬਦਾ ਦਾ ਰਸਤਾ, ਦੁਚਿੱਤੇਪਨ ਵਾਲਾ, ਮੇਰ ਤੇਰ ਵਾਲਾ ਰਸਤਾ, ਇਹ ਖੋਟਾ ਰਸਤਾ ਹੈ। ਜਿਹੜੇ ਗੁਰੂ ਦੇ ਸਿੱਖ ਨੇ ਉਸ ਪਾਸੇ ਨੂੰ ਨਹੀਂ ਦੌੜਦੇ, ਉਸ ਰਸਤੇ ਦੇ ਉੱਤੇ ਨਹੀਂ ਚੱਲਦੇ। ਕੇਵਲ ਗੁਰਸਿੱਖਾਂ ਕੋਲ ਰਸਤਾ ਗੁਰੂ ਦਾ ਦਰਸਾਇਆ ਹੋਇਆ ਮਾਰਗ ਹੈ। ਸਤਿਗੁਰ ਦਰਸ਼ਨ ਦੇਖ ਕੇ ਮਰਦਾ ਜਾਂਦਾ ਨਦਰ ਨਾ ਆਇਆ। ਸਤਿਗੁਰੂ ਜੀ ਦੇ ਦਰਸ਼ਨ ਦੇਖਣ ਕਰਕੇ ਉਹਨਾਂ ਨੂੰ ਮਰਦਾ ਜੰਮਦਾ ਨਜ਼ਰ ਨਹੀਂ ਆਉਂਦਾ। ਮਰਦਾ ਜੰਮਦਾ ਨਜ਼ਰ ਨਹੀਂ ਆਉਂਦਾ ਦਾ ਭਾਵ, ਉਹ ਜਿਹੜੇ ਗੁਰਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰ ਲੈਂਦੇ ਨੇ, ਉਹ ਇਹ ਜਾਣਦੇ ਨੇ ਕਿ ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਨਾ ਕੋਈ ਜੰਮਣ ਵਾਲਾ ਤੇ ਨਾ ਕੋਈ ਮਰਨ ਵਾਲਾ, ਇਹ ਤੇ ਪਰਮੇਸ਼ਰ ਦੇ ਕੌਤਕ ਨੇ, ਇਹ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਉਹਦੀ ਰਜ਼ਾ ਵਿੱਚ ਕੋਈ ਸੰਸਾਰ ਵਿੱਚ ਆ ਜਾਂਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਕੋਈ ਸੰਸਾਰ ਤੋਂ ਤੁਰ ਜਾਂਦਾ ਹੈ। ਭਾਵ ਗੁਰਮੁਖ ਜਨਾਂ ਦੀ ਅਵਸਥਾ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਦਰਸ਼ਨ ਦੀਦਾਰ ਕੀਤਾ, ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਕਿ ਆਪਣੀ ਮਰਜ਼ੀ ਨਾਲ ਨਾ ਕੋਈ ਜਨਮ ਲੈਂਦਾ, ਆਪਣੀ ਮਰਜ਼ੀ ਨਾਲ ਨਾ ਕਿਸੇ ਦੀ ਮੌਤ ਹੈ। ਇਹ ਨਿਰੰਕਾਰ ਪਰਮਾਤਮਾ ਦੇ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਭਾਵ ਜਿਹੜੇ ਗੁਰਮੁਖ ਜਨ ਹਨ, ਉਹ ਸਤਿਗੁਰੂ ਦੇ ਦੀਦਾਰ ਕਰਕੇ ਮਾਲਕ ਦੇ ਹੁਕਮ ਨੂੰ ਬੁੱਝ ਲੈਂਦੇ ਨੇ, ਮਾਲਕ ਦੇ ਹੁਕਮ ਨੂੰ ਜਾਣ ਲੈਂਦੇ ਨੇ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ, ਉਹਨਾਂ ਨੇ ਹੁਕਮ ਬੁੱਝ ਲਿਆ, ਉਹਨਾਂ ਨੇ ਹੁਕਮ ਨੂੰ ਜਾਣ ਲਿਆ। ਤੇ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਤਾਂ ਹਉਮੈ ਕਹੇ ਨਾ ਕੋਈ, ਉਹਨਾਂ ਅੰਦਰ ਹਉਮੈ ਦੀਆਂ ਕੋਈ ਗੱਲਾਂ ਨਹੀਂ ਹਨ, ਉਹਨਾਂ ਦੇ ਅੰਦਰ ਕੋਈ ਹੰਕਾਰ ਦੀ ਬਾਤ ਨਹੀਂ, ਉਹਨਾਂ ਦੇ ਅੰਦਰ ਕੋਈ ਦੁਬਦਾ ਮੇਰ ਤੇਰ ਮੈਂ ਮੇਰੀ ਕੁਛ ਵੀ ਨਹੀਂ। ਇਸ ਲਈ ਐਸੇ ਗੁਰਮੁਖ ਜਨ ਉਸ ਨਿਰੰਕਾਰ ਪਰਮੇਸ਼ਰ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਸਾਰੀ ਸ੍ਰਿਸ਼ਟੀ ਦੇ ਨਾਸ਼ ਕਰਨ ਵਾਲਾ ਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਦੀ ਪ੍ਰਤਿਪਾਲਣਾ ਕਰਨ ਵਾਲਾ ਮੰਨ ਲੈਂਦੇ ਨੇ ਕਿ ਮਾਲਕ ਦੇ ਹੁਕਮ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ ਹੈ। ਕੰਨੀ ਸਤਿਗੁਰ ਸ਼ਬਦ ਸੁਣ, ਅਨਹਦ ਰੁਣ ਚੁਣਕਾਰ ਸੁਣਾਇਆ। ਕੰਨਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਬਦ ਸੁਣਨਾ ਤੇ ਸ਼ਬਦ ਦੇ ਸੁਣਨ ਨਾਲ ਉਹਨਾਂ ਗੁਰਮੁਖ ਜਨਾਂ ਦੇ ਅਨਹਦ ਵਾਜੇ, ਇੱਕ ਰਸ ਉਹਨਾਂ ਨੂੰ ਆਪਣੇ ਅੰਤਸ਼ਕਰਨ ਵਿੱਚ ਸੁਣਦੇ ਨੇ। ਅਨਹਦ ਵਾਜਾ ਉਸਨੂੰ ਕਹਿੰਦੇ ਨੇ ਜਿਹੜਾ ਬਿਨਾਂ ਕਿਸੇ ਦੇ ਵਜਾਉਣ ਤੋਂ, ਜਿਸ ਨੂੰ ਬਾਹਰਲੇ ਸਾਜ ਜਿਹੜੇ ਨੇ ਇਹਨਾਂ ਦੀ ਲੋੜ ਨਹੀਂ ਹੈ, ਇੱਕ ਅਨਹਦ ਦਾ ਵਾਜਾ, ਇੱਕ ਰਸ ਲਗਾਤਾਰ ਉਹਨਾਂ ਦੇ ਅੰਦਰ ਵੱਜਣ ਲੱਗ ਪੈਂਦਾ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ, ਘਰ ਸੁਭਾਗ ਹੈ ਸ਼ਬਦ ਵਾਜੈ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹ ਸੁਕੋਵਾ, ਤਿਤ ਘਰ ਅਨਹਦ ਵਾਜੇ। ਉਹ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਗਏ ਨੇ, ਪੰਚ ਦੂਤ ਵਸ ਕਰ ਲਏ ਨੇ ਉਹਨਾਂ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਤਾਂ ਉਹ ਅਨਹਦ ਦਾ ਵਾਜਾ ਸੁਣਾਈ ਦਿੰਦਾ। ਜਦੋਂ ਕਈ ਵਾਰੀ ਅਰਥ ਕਰਦੇ ਹਨ ਤੇ ਕਈ ਗੁਰਮੁਖ ਪਿਆਰੇ ਸੰਗਤ ਦੇ ਵਿੱਚੋਂ ਪੁੱਛਦੇ ਵੀ ਨੇ ਵੀ ਭਾਈ ਸਾਹਿਬ ਜੀ, ਗਿਆਨੀ ਜੀ, ਇਹ ਜਿਹੜਾ ਅਨਹਦ ਦਾ ਵਾਜਾ ਬਾਣੀ ਚ ਆਇਆ ਜਾਂ ਤੁਸੀਂ ਅਰਥ ਕਰਦੇ ਹੋ, ਤੇ ਇਹ ਕਿਵੇਂ ਸੁਣਾਈ ਦਿੰਦਾ? ਨਾਮ ਜਪਦੇ ਬਾਣੀ ਪੜ੍ਹਦੇ ਹਾਂ, ਸਾਨੂੰ ਸੁਣਾਈ ਨਹੀਂ ਦਿੰਦਾ ਅਨਹਦ ਦਾ ਇਹ ਵਾਜਾ, ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਬਾਰ ਬਾਰ ਸਤਿਗੁਰੂ ਨੇ ਬਚਨ ਵਰਤੇ ਨੇ। ਤੇ ਦਾਸ ਬੇਨਤੀ ਕਰਿਆ ਕਰਦਾ ਹੈ ਕਿ ਆਨੰਦ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਆਨੰਦ ਸਾਹਿਬ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਆਖਿਆ ਵੀ ਪੰਚ ਦੂਤ ਤੁਧ ਵਸ ਕੀਤੇ, ਜਿਸ ਦਿਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੁਹਾਡੇ ਵਸ ਵਿੱਚ ਹੋ ਗਏ, ਕੰਟਰੋਲ ਵਿੱਚ ਹੋ ਗਏ, ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਸੁਰਤ ਜੁੜ ਗਈ, ਪਰਮੇਸ਼ਰ ਦੇ ਨਾਮ ਵਿੱਚ ਬਿਰਤੀ ਟੇਕ ਗਈ, ਆਪਣੇ ਆਪ ਹੀ ਅਨਹਦ ਦਾ ਵਾਜਾ, ਆਪਣੇ ਆਪ ਹੀ ਇੱਕ ਰਸ ਲਗਾਤਾਰ ਅੰਤਸ਼ ਕਰਨ ਵਿੱਚ ਤੁਹਾਨੂੰ ਉਹ ਆਨੰਦ ਪ੍ਰਾਪਤ ਹੋਣਾ ਸ਼ੁਰੂ ਹੋ ਜਾਏਗਾ। ਨਾਮ ਹਰ ਕੇ ਲਾਗੇ ਵਾਲੇ ਪਾਸੇ ਤੇ ਆਪਾਂ ਆਏ ਨਹੀਂ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਨਾ ਸੁਰਤ ਜੁੜੀ, ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਚ ਹੋਏ। ਤੇ ਸਾਧ ਸੰਗਤ, ਉਹ ਜਿਹੜਾ ਵਾਜਾ, ਉਹ ਜਿਹੜਾ ਅਨਹੱਦ ਦੀ ਧੋਨੇ ਆ, ਕਿਵੇਂ ਸੁਣਾ ਦਈਏ, ਕਿਵੇਂ ਕਿਸੇ ਨੂੰ ਦੱਸ ਦਈਏ ਵੀ ਇਸ ਤਰ੍ਹਾਂ ਦੀ, ਉਹ ਮਾਣਿਆ ਜਾ ਸਕਦਾ ਉਸ ਅਵਸਥਾ ਨੂੰ। ਉਸ ਅਵਸਥਾ ਦਾ ਰਸ ਜਿਹੜਾ ਹੈ ਉਹਨੂੰ ਸਾਧ ਸੰਗਤ ਪੁੰਚਿਆ ਜਾ ਸਕਦਾ ਹੈ। ਉਸ ਰਸ ਨੂੰ, ਉਸ ਆਨੰਦ ਨੂੰ ਕੇਵਲ ਤੇ ਕੇਵਲ ਅੰਤਸ਼ ਕਰਨ ਦੇ ਵਿੱਚ ਹੀ ਗੁਰਸਿੱਖ ਗੁਰਮੁਖ ਜਨ ਮਾਣਦੇ ਹਨ। ਇਸ ਲਈ ਕੰਨੀ ਸਤਿਗੁਰ ਸ਼ਬਦ ਸੁਣ, ਅਨਹਦ ਰੁਣ ਚੁਰਕ ਹਰ ਸੁਣਾਇਆ। ਅਨਹਦ ਵਾਜੇ ਇੱਕ ਰਸ, ਉਹਨਾਂ ਨੂੰ ਲਗਾਤਾਰ ਸੁਣਦੇ ਨੇ ਜਿਨ੍ਹਾਂ ਨੇ ਕੰਨਾਂ ਨਾਲ ਗੁਰ ਸ਼ਬਦ ਸੁਣ ਕੇ ਆਪਣੇ ਮਨ ਹਿਰਦੇ ਚ ਵਸਾਇਆ ਹੈ। ਪਾਵਨ ਬਾਣੀ ਚ ਬਚਨ ਆਏ, ਉਹ ਕਹਿੰਦੇ ਅਣ ਮੜਿਆ ਮੰਦਲ ਵਾਜੈ ਬਿਨ ਸਾਵਨ ਕੰਨ ਹਰ ਗਾਜੈ। ਮੇਰੇ ਅੰਦਰ ਇੱਕ ਐਸਾ ਢੋਲ ਵੱਜ ਰਿਹਾ, ਅਣ ਮੜਿਆ ਮੰਦਲ, ਮੰਦਲ ਢੋਲ ਨੂੰ ਕਹਿੰਦੇ, ਅਣ ਮੜਿਆ ਜਿਹੜਾ ਖਲ ਦਾ ਮੜਿਆ ਹੋਇਆ ਨਹੀਂ ਹੈ, ਕਹਿੰਦੇ ਉਹ ਮੇਰੇ ਅੰਦਰ ਵੱਜਦਾ। ਬਿਨ ਸਾਵਣ ਕੰਨ ਹਰ ਗੱਜ, ਸਾਵਣ ਦੇ ਮਹੀਨੇ ਤੋਂ ਬਿਨਾਂ ਹੀ ਮੇਰੇ ਅੰਦਰ ਕੰਨ ਹਰ ਭਾਵ ਬੱਦਲ ਗੱਜ ਰਹੇ ਨੇ। ਉਹਨਾਂ ਨੂੰ ਸਾਵਣ ਦੇ ਮਹੀਨੇ ਦੀ ਨਹੀਂ ਲੋੜ, ਮੇਰੇ ਅੰਦਰ ਢੋਲ ਵੱਜ ਰਿਹਾ, ਉਹ ਖਲ ਨਾ ਮੜਿਆ ਹੋਇਆ ਨਹੀਂ। ਬਿਨ ਸਾਵਣ ਕੰਨ ਹਰ ਗੱਜ, ਬਾਦਲ ਬਿਨ ਵਰਖਾ ਹੋਈ, ਮੇਰੇ ਅੰਦਰ ਬਰਸਾਤ ਲੱਗੀ, ਮੇਰੇ ਅੰਤਸ਼ ਕਰਨ ਵਿੱਚ ਮੀਂਹ ਪੈ ਰਿਹਾ ਪਰ ਉਹਨੂੰ ਬੱਦਲਾਂ ਦੀ ਨਹੀਂ ਲੋੜ। ਬਾਦਲ ਬਿਨ ਵਰਖਾ ਹੋਈ, ਪਰ ਕਦੋਂ? ਜੋ ਤਤ ਵਿਚਾਰ ਹੈ ਕੋਈ। ਤਤ ਵਿਚਾਰ ਹੈ ਦਾ ਮਤਲਬ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਤਤ ਹੈ ਵਾਹਿਗੁਰੂ, ਜਿਸ ਤੋਂ ਸਾਰਾ ਜਗਤ ਪੈਦਾ ਹੋਇਆ। ਜੋ ਤਤ ਵਿਚਾਰ ਹੈ ਕੋਈ। ਹੋਰ ਸਪਸ਼ਟ ਕਰਦੇ ਨੇ ਅਗਲੀ ਪੰਕਤੀ ਚ, ਮੋਕੋ ਮਿਲਿਓ ਰਾਮ ਸਨੇਹੀ, ਜਿਹ ਮਿਲਿਆ ਦੇਹ ਸੁਦੇਹੀ, ਮਿਲ ਪਾਰਸ ਕੰਚਨ ਹੋਇਆ, ਮੈਂ ਪਾਰਸ ਨਾਲ ਲੱਗ ਕੇ ਸੋਨਾ ਹੋ ਗਿਆ। ਲੋਹੇ ਵਰਗਾ ਸਾਂ, ਗੁਰੂ ਪਾਰਸ ਨਾਲ ਲੱਗ ਕੇ ਮੈਨੂੰ ਸੋਨਾ ਬਣਾਤਾ। ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ, ਨਿਜ ਭਾਉ ਭਇਆ ਭਰਮ ਭਾਗਾ, ਭਰਮ ਭੱਜ ਗਿਆ ਮੇਰੇ ਅੰਦਰੋਂ ਦੌੜ ਗਿਆ, ਰੱਬ ਦਾ ਪ੍ਰੇਮ ਮੇਰੇ ਦਿਲ ਚ ਬਹਿ ਗਿਆ। ਨਿਜ ਭਾਉ ਭਇਆ ਭਰਮ ਭਾਗਾ, ਗੁਰ ਪੂਛੇ ਮਨ ਪਤੀ ਆਗਾ, ਗੁਰੂ ਨੂੰ ਪੁੱਛ ਕੇ ਮੈਂ ਉਸ ਮਾਰਗ ਨੂੰ ਦ੍ਰਿੜ ਕੀਤਾ, ਜਿਹੜਾ ਮਾਰਗ ਗੁਰੂ ਨੇ ਦੱਸਿਆ ਮੈਂ ਦਿਲ ਚ ਵਸਾ ਲਿਆ, ਗੁਰੂ ਦੇ ਆਖੇ ਲੱਗ ਕੇ ਉਹਦੀ ਆਗਿਆ ਦਾ ਪਾਲਣ ਕਰ ਲਿਆ। ਮਨ ਪਤੀ ਆਗਾ, ਹੁਣ ਮੇਰਾ ਮਨ ਪਤੀਜ ਗਿਆ, ਪਰਚ ਗਿਆ, ਗੁਰੂ ਦੇ ਚਰਨਾਂ ਚ ਹੀ ਪਰਚ ਗਿਆ, ਨਹੀਂ ਇੱਧਰ ਉੱਧਰ ਦੌੜਦਾ। ਉਦੋਂ ਇਹ ਵਾਜੇ ਪੰਜ ਸ਼ਬਦ ਤਿਤ ਕਰ ਸਕਾ। ਇਹ ਜੀਵਨ ਹੈ ਸਾਧ ਸੰਗਤ ਰੱਬ ਦੇ ਪਿਆਰਿਆਂ ਦਾ। ਇਹ ਕੇਵਲ ਗੱਲਾਂ ਨਹੀਂ ਹਨ, ਇਹ ਕੇਵਲ ਬਾਹਰਲੀਆਂ ਬਾਤਾਂ ਨਹੀਂ ਹਨ, ਇਹ ਅੰਤਰਮੁਖੀ ਅੰਤਸ਼ ਕਰਨ ਦੀ ਬਾਤ ਹੈ। ਜਿਹੜੇ ਅੰਤਸ਼ ਕਰਨ ਵਿੱਚ ਜੁੜਦੇ ਨੇ, ਭੇਜਦੇ ਨੇ ਆਪਣੇ ਪ੍ਰੀਤਮ ਦੀ ਯਾਦ ਵਿੱਚ, ਬਣਾਉਂਦੇ ਨੇ ਉਹਦੇ ਨਾਲ ਪਿਆਰ, ਇਹ ਉਹਨਾਂ ਦੀਆਂ ਬਾਤਾਂ ਹਨ। ਐਸਾ ਜੀਵਨ ਗੁਰਮੁਖ ਜਨਾਂ ਦਾ ਹੈ। ਸਤਿਗੁਰ ਸਰਣੀ ਆਏ ਕੈ ਨਿਹਚਲ ਸਾਧੂ ਸੰਗ ਮਿਲਾਇਆ। ਸਤਿਗੁਰੂ ਜੀ ਦੀ ਸਰਣੀ ਆ ਕੇ ਤੇ ਸਾਧੂਆਂ ਦੀ ਸੰਗਤ ਕਰਕੇ ਜਿਹੜੇ ਐਸੇ ਗੁਰਮੁਖ ਜਨ ਹਨ, ਸਾਧ ਸੰਗਤ ਉਹ ਸੰਗਤ ਵਿੱਚ ਆਣ ਕੇ ਐਸੇ ਟੇਕਦੇ ਨੇ, ਐਸੇ ਮਨ ਬਿਰਤੀ ਨੂੰ ਲੀਨ ਕਰਦੇ ਨੇ ਪ੍ਰਭੂ ਚਰਨਾਂ ਚ, ਕਹਿੰਦੇ ਉਹਨਾਂ ਦਾ ਮਨ ਹਿਰਦਾ ਨਿਹਚਲ ਹੋ ਜਾਂਦਾ। ਨਿਹਚਲ ਦਾ ਮਤਲਬ ਅਚਲ, ਇੱਧਰ ਉੱਧਰ ਨਹੀਂ ਚੱਲਦਾ ਮਨ, ਹੁਣ ਇੱਧਰ ਉੱਧਰ ਨਹੀਂ ਦੌੜਦਾ। ਸਤਿਗੁਰੂ ਦੀ ਸ਼ਰਨ ਤੇ ਸਾਧੂ ਜਨਾਂ ਦੀ ਸੰਗਤ ਵਿੱਚ ਆ ਕੇ ਹਿਰਦਾ ਅਚਲ ਅਵਸਥਾ, ਮਨ ਬਿਰਤੀ ਅਚਲ ਅਵਸਥਾ, ਨਿਹਚਲ ਹੋ ਜਾਂਦੀ ਹੈ, ਨਹੀਂ ਦੌੜਦਾ ਕਿਤੇ ਵੀ, ਮਨ ਟਕਾ ਵਿੱਚ ਆ ਜਾਂਦਾ ਹੈ। ਚਰਨ ਕਮਲ ਮਕਰੰਦ ਰਸ, ਸੁਖ ਸੰਪਟ ਵਿੱਚ ਸਹਿਜ ਸਮਾਇਆ। ਗੁਰੂ ਜੀ ਦੇ ਚਰਨਾਂ ਕਮਲਾਂ ਦੇ ਮਕਰੰਦ ਰਸ ਨੂੰ ਸੁੱਖਾਂ ਦਾ ਡੱਬਾ ਜਾਣ ਕੇ ਗੁਰੂ ਦੇ ਸਿੱਖ ਭੌਰੇ ਵਾਂਗੂ ਉਹਦੇ ਵਿੱਚ ਸਮਾਏ ਰਹਿੰਦੇ ਹਨ। ਜਿਹੜੇ ਗੁਰੂ ਦੇ ਚਰਨ ਹਨ ਉਹਨਾਂ ਨੂੰ ਸਮਝਦੇ ਕਮਲ ਫੁੱਲ, ਤੇ ਕਮਲ ਦੇ ਵਿੱਚ ਜਿਹੜਾ ਕਮਲ ਦਾ ਫੁੱਲ ਬਿਲਕੁਲ ਉਹਦੇ ਵਿਚਕਾਰ ਦਾ ਜਿਹੜਾ ਹਿੱਸਾ ਹੁੰਦਾ ਨਾ, ਜਿੱਥੇ ਭੌੜਾ ਆਪਣਾ ਮੂੰਹ ਰੱਖਦਾ ਤੇ ਉਹਦਾ ਰਸ ਲੈਂਦਾ, ਸੁਗੰਧੀ ਲੈਂਦਾ, ਉਹਨੂੰ ਮਕਰੰਦ ਕਹਿੰਦੇ। ਕਮਲ ਫੁੱਲ ਦੇ ਬਿਲਕੁਲ ਵਿਚਕਾਰਲੇ ਹਿੱਸੇ ਨੂੰ ਉੱਪਰੋਂ, ਤੇ ਸਾਧ ਸੰਗਤ ਜਿਹੜੇ ਗੁਰਸਿੱਖ ਨੇ ਉਹ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਮਕਰੰਦ ਰਸ ਤੇ ਆਨੰਦ ਨੂੰ ਸੁੱਖਾਂ ਦਾ ਡੱਬਾ ਜਾਣਦੇ, ਤੇ ਗੁਰਸਿੱਖ ਨੇ ਭੌਰੇ, ਫਿਰ ਭੌਰੇ ਬਣ ਕੇ ਉਹਦੇ ਵਿੱਚ ਹੀ ਸਮਾਏ ਲੀਨ ਹੋਏ ਰਹਿੰਦੇ ਨੇ। ਤੇ ਸਤਿਗੁਰੂ ਫਿਰ ਬਖਸ਼ਿਸ਼ ਕੀ ਕਰਦੇ ਹਨ? ਪਿਰਮ ਪਿਆਲਾ ਅਪਿਓ ਪੀ ਆਇਆ। ਸਤਿਗੁਰੂ ਰਹਿਮਤ ਕਰਕੇ ਪ੍ਰੇਮ ਰੂਪ ਅੰਮ੍ਰਿਤ ਦੇ ਪਿਆਲੇ ਆਪਣੇ ਗੁਰਸਿੱਖਾਂ ਨੂੰ ਪਿਆਉਂਦੇ ਨੇ, ਤੇ ਜਦੋਂ ਗੁਰਸਿੱਖ ਅੰਮ੍ਰਿਤ ਪਿਆਲਾ, ਨਾਮ ਦਾ ਪਿਆਲਾ, ਪ੍ਰੇਮ ਰੂਪ ਪਿਆਲਾ ਪੀ ਲੈਂਦੇ ਨੇ, ਮਸਤ ਹੋ ਜਾਂਦੇ ਹਨ, ਆਨੰਦਿਤ ਹੋ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰੇ ਇਸ ਲਈ ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜਨਾ ਤੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਨਾਮ ਸਿਮਰਨ ਅਤੇ ਗੁਰ ਸ਼ਬਦ ਦੀ ਕਮਾਈ ਕਰਕੇ ਅਕਾਲ ਪੁਰਖ ਦੇ ਦਰ ਤੇ ਕਬੂਲ ਪ੍ਰਵਾਨ ਹੋਇਆ ਜਾ ਸਕਦਾ ਹੈ। ਆਪਣੇ ਅੰਤਸ਼ਕਰਨ ਦੇ ਵਿੱਚ ਹੀ ਐਸੇ ਅਨਹਦ ਦੇ ਵਾਜੇ ਇੱਕ ਰਸ ਲਗਾਤਾਰ ਵੱਜਦੇ ਨੇ, ਫਿਰ ਬਾਹਰਲੇ ਛੋਟੇ ਮੋਟੇ ਖੜਕੇ ਪਦਾਰਥਾਂ ਦੇ ਮਾਇਆ ਦੇ ਸੁਣਾਈ ਹੀ ਨਹੀਂ ਦਿੰਦੇ। ਇੱਕ ਰਸ ਪ੍ਰਭੂ ਚਰਨਾਂ ਵਿੱਚ ਭਿੱਜ ਜਾਂਦੇ ਹਨ। ਪ੍ਰਭੂ ਦੇ ਪਿਆਰੇ,